ਉੱਤੇ ਆਪਾਂ ਨੂੰ ਪਹਿਲਾਂ ਮਹਿਮਾ ਦੱਸੀ ਆਪਣੀ, ਫਿਰ ਮੰਨਣ ਦੀ ਮਹਿਮਾ ਸੁਣਾਈ। ਉਹ ਜਿਹੜਾ ਮੰਨਣ ਹੈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ। ਇਹ ਥੋੜਾ ਨੰਨੇ ਨੂੰ ਔਂਕੜਾ ਤੇ ਉੱਤੇ ਟਿੱਪੀ ਵੀ ਲੱਗੀ ਹੈ ਨਿਰੰਜਨ। ਇਹ ਕਣਾਣਾ ਲਾਉਂਦੇ ਨੇ ਨਿਰੰਜਨ, ਨਿਰੰਜਨ ਨੀ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨਕ ਹੋਏ। ਪਹਿਲੇ ਮਨ ਨੂੰ ਮੈਂ ਤਾਂ ਜ਼ੋਰ ਨਾਲ ਬੋਲਿਆ, ਪਹਿਲੇ ਮਨ ਤੇ ਟਿੱਪੀ ਲੱਗੀ ਹੋਈ ਹੈ, ਫਿਰ ਅੱਗੇ ਮਨ। ਜੇ ਕੋਈ ਮਨ ਦੇ ਅੰਦਰ ਨਾਮ ਦਾ ਮੰਨਣ ਕਰਨਾ ਜਾਣੇ, ਉਹ ਕੋਈ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ ਹੈ। ਮੰਨਣ ਦਾ ਕੀ ਲਾਭ ਹੈ? ਮੰਨਾ ਪਹਿਲਾਂ ਤਾਂ ਇੱਥੇ ਹੀ ਖੜ ਜਾਣਾ ਆਪਾਂ ਨੇ, ਆਹ ਜਿਹੜਾ ਮੰਨਾ ਨਾ, ਪਹਿਲਾਂ ਤਾਂ ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੇ ਦੇ ਨੰਨੇ ਨੂੰ ਇੱਕ ਲਾਂ। ਹੁਣ ਆ ਗਈਆਂ ਦੁਲਾਈਆਂ, ਮੰਨੈ ਨੰਨੇ ਨੂੰ ਲਾਂ, ਨੇ ਦੁਲਾਈਆਂ, ਨੈ ਨੇ ਨੈ ਨੇ ਨੈ ਨੇ ਨੈ ਕਰਦੇ ਹੀ ਰਹਿਣਾ ਸਾਰਾ ਦਿਨ, ਤਾਂ ਜਾ ਕੇ ਕਿਤੇ ਇਹ ਅੱਖਰ ਮੂੰਹ ਤੇ ਚੜ੍ਹਦੇ ਨੇ ਨੇ ਤੇ ਨੈ। ਮੰਨੈ ਇਸ ਪ੍ਰਕਾਰ ਦੇ ਨਾਲ ਮੰਨੈ ਮੰਨੈ, ਤਾਂ ਇਹ ਕਿਉਂਕਿ ਇਹ ਬਹੁਤ ਘਾਟਾ ਪੈ ਜਾਂਦਾ ਜੇ ਚਾਰ ਪੌੜੀਆਂ ਮੰਨਣ ਦੀਆਂ ਵਿੱਚ ਜਿੰਨੀਆਂ ਦਵਾਈਆਂ ਛੱਡ ਗਏ। ਆਪਾਂ ਮੂੰਹ ਜਗ ਜਗ ਫਲ ਭਾਲਣਾ, ਮੈਂ ਇੰਨਾ ਪਾਠ ਕੀਤਾ ਮੈਨੂੰ ਫਲ ਮਿਲੇ। ਮਹਾਰਾਜ ਕਹਿੰਦੇ ਜਾ ਪਈ, ਉਹ ਪਿੱਪਲ ਦੇ ਥੱਲੇ ਬੈਠਾ ਜਿਹੜਾ ਸਿੱਖ ਬਾਣੀ ਪੜ੍ਹਦਾ, ਉਹਦੇ ਦੋ ਥੱਪੜ ਲਾ ਗਿਆ ਜਾ ਕੇ। ਸਿੱਖ ਤਾਂ ਕਹਿੰਦਾ ਮੈਂ ਪੰਜ ਗ੍ਰੰਥੀ ਪੜ੍ਹਦਾ ਮੈਨੂੰ ਫਲ ਮਿਲੇਗਾ, ਪੈ ਗਏ ਦੋ ਥੱਪੜ। ਮਹਾਰਾਜ ਕੋਲ ਰੋਂਦਾ ਰੋਂਦਾ ਆਇਆ, ਆਸਾ ਦੀ ਵਾਰ ਦਾ ਭੋਗ ਪਿਆ। ਮਹਾਰਾਜ ਤੁਸੀਂ ਕਹਿੰਦੇ ਹੋ ਬਾਣੀ ਪੜ੍ਹ ਕੇ ਜਮਦੂਤਾਂ ਦੀ ਚੋਟ ਨਹੀਂ ਪੈਂਦੀ, ਮੰਨਾ ਮੋਹ ਚੋਟਾਂ ਨਾ ਖਾਏ। ਮੈਨੂੰ ਬਾਣੀ ਪੜ੍ਹਨ ਦੇ ਵੇਲੇ ਇੱਕ ਸਿੱਖ ਨੇ ਜਾ ਕੇ ਤੁਹਾਡੇ ਪਹਿਰੇਦਾਰ ਨੇ ਥੱਪੜ ਮਾਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੀ ਕੁ ਦਰਦ ਹੋਈ ਥੱਪੜਾਂ ਦੀ? ਕਹਿੰਦੇ ਮਹਾਰਾਜ ਕਾਫੀ ਪੀੜ ਹੋਈ ਮੇਰੇ ਮੂੰਹ ਤੇ। ਕਹਿੰਦੇ ਜੇ ਭਾਈ ਇਹ ਤਾਂ ਥੱਪੜ ਵੱਜੇ, ਜੇ ਤੇਰੀਆਂ ਉਂਗਲਾਂ ਤੋੜੀਏ ਫੇਰ? ਕਹਿੰਦੇ ਫੇਰ ਤਾਂ ਬਹੁਤ ਦਰਦ ਹੋਵੇਗੀ, ਚੀਕਾਂ ਮਾਰਾਂਗੇ। ਮਹਾਰਾਜ ਕਹਿੰਦੇ ਤੂੰ ਬਾਣੀ ਪੜ੍ਹਦਿਆਂ ਸਾਡੀਆਂ ਉਂਗਲਾਂ ਤੋੜਤੀਆਂ, ਤੈਨੂੰ ਤਾਂ ਥੱਪੜ ਵੱਜੇ ਆ, ਥੋੜਾ ਦਰਦ ਹੋਇਆ, ਮੇਰੀਆਂ ਉਂਗਲਾਂ ਤੋੜਤੀਆਂ। ਕਹਿੰਦੇ ਉਹ ਕਿਵੇਂ ਮਹਾਰਾਜ, ਅਸੀਂ ਕਿਉਂ ਉਂਗਲਾਂ ਤੋੜੀਆਂ? ਤੁਸੀਂ ਸਾਡੇ ਸਤਿਗੁਰੂ ਹੋ। ਫਿਰ ਸਤਿਗੁਰੂ ਕਹਿੰਦੇ ਸੀ ਉਹ ਪੰਗਤੀ ਪੜ੍ਹ ਕਰਤੇ ਕੀਮਤ ਕਰਤਾ ਜਾਣਾ, ਅੱਗੇ ਕੀ ਹੈ? ਕਹਿੰਦੇ ਕੇ ਜਾਣਾ ਗੁਰਸੂਰਾ। ਮਹਾਰਾਜ ਕਹਿੰਦੇ ਆਹ ਜਿਹੜਾ ਕੇ ਜਾਣਾ ਗੁਰਸੂਰਾ, ਇਹਦਾ ਕੀ ਮਤਲਬ ਹੋਇਆ? ਕਰਤੇ ਦੀ ਮਿਤ ਮਰਿਆਦਾ ਨੂੰ ਕਰਤਾ ਅਕਾਲ ਪੁਰਖ ਆਪ ਜਾਣਦਾ, ਅਸੀਂ ਤਾਂ ਲਿਖਿਆ ਕੈ ਜਾਣਾ ਗੁਰਸੂਰਾ। ਕੈ ਦਾ ਅਰਥ ਹੈ ਜਾਂ ਗੁਰੂ ਸੂਰਮਾ ਜਾਣਦਾ। ਤੇ ਤੂੰ ਅੱਗੇ ਭਾਈ ਗੁਰਸਿੱਖਾ ਕਹੀ ਜਾਂਦਾ ਕੇ ਜਾਣਾ ਗੁਰਸੂਰਾ, ਗੁਰੂ ਸੂਰਮਾ ਕੀ ਜਾਣਦਾ? ਇਹ ਤਾਂ ਅਗਿਆਨੀ ਬਣਾਤਾ ਗੁਰੂ ਨੂੰ ਤੂੰ। ਇਸ ਕਰਕੇ ਜਦ ਤੱਕ ਲਾਵਾਂ ਦਲਾਵਾਂ ਸਹੀ ਨਹੀਂ, ਉਦੋਂ ਤੱਕ ਅਰਥਾਂ ਦੀ ਵੀ ਪਹਿਚਾਣ ਸਹੀ ਨਹੀਂ ਹੁੰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਵਾਂ ਦਲਾਵਾਂ ਦਾ ਧਿਆਨ ਰੱਖੋ। ਮੰਨੈ ਸੁਰਤ ਹੋਵੈ ਮਨ ਬੁੱਧ, ਜਿਹੜੇ ਬੰਦੇ ਨਾਮ ਦਾ ਸ਼ਰਵਣ ਕਰਕੇ, ਪਹਿਲਾਂ ਆਪਾਂ ਸ਼ਰਵਣ ਕਰਦੇ ਹਾਂ ਪੰਗਤੀ ਨੂੰ ਕਿ ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਇਹ ਤਾਂ ਸ਼ਰਵਣ ਹੈ। ਹੁਣ ਕੀ ਇਹਦੇ ਉੱਤੇ ਮੰਨਣ ਵੀ ਹੋਇਆ ਆਪਣੇ ਮਨ ਵਿੱਚ ਕਿ ਵਾਕਈ ਪ੍ਰਭੂ ਦੇ ਸਿਮਰਨ ਨਾਲ ਬੰਦਾ ਗਰਭ ਚ ਨਹੀਂ ਆਉਂਦਾ, ਕਿ ਵਾਕਈ ਜਿਹੜਾ ਲਿਖਿਆ ਹੋਇਆ ਮਹਾਰਾਜ ਨੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੋ ਨਾ ਝੂਰੇ, ਇਹ ਵਾਕਈ ਇਸ ਤਰ੍ਹਾਂ ਹੀ ਹੈ। ਜਦੋਂ ਆਪਣਾ ਇਹਨਾਂ ਪੰਗਤੀਆਂ ਦੇ ਉੱਤੇ ਮਨ ਮੰਨ ਗਿਆ ਬਈ ਸਿਮਰਨ ਵਿੱਚ ਇੰਨੀ ਤਾਕਤ ਹੈ ਕਿ ਭਗਤੀ ਵਿੱਚ ਇੰਨੀ ਸ਼ਕਤੀ ਹੈ, ਬਈ ਸਿਮਰਨ ਨਾਲ ਸ੍ਰਿਸ਼ਟੀ ਬਣੀ ਹੈ, ਨਾਮ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਜਦੋਂ ਸਿਮਰਨ ਉੱਤੇ ਆਪਣਾ ਮਨ ਮੰਨ ਗਿਆ, ਮਨ ਮੰਨਣ ਤੋਂ ਬਾਅਦ ਹੀ ਆਪਾਂ ਵਾਹਿਗੁਰੂ ਕਹਿੰਦੇ ਹਾਂ। ਜਿਹੜਾ ਆਪਣਾ ਮਨ ਹੀ ਨਹੀਂ ਮੰਨਦਾ ਤਾਂ ਕਹਿੰਦੇ ਵੀ ਮੈਂ ਨਹੀਂ ਕਹਿੰਦਾ ਵਾਹਿਗੁਰੂ, ਮੇਰਾ ਮਨ ਨਹੀਂ ਮੰਨਦਾ। ਜਦੋਂ ਮਨ ਮੰਨ ਗਿਆ ਸਿਮਰਨ ਉੱਤੇ, ਇਸ ਗੱਲ ਤੇ ਮਨ ਮੰਨ ਗਿਆ ਕਿ ਪ੍ਰਭੂ ਦੇ ਸਿਮਰਨ ਨਾਲ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਤਾਂ ਫਿਰ ਮੰਨੈ ਸੁਰਤ ਹੋਵੈ ਮਨ ਬੁੱਧ, ਮਨ ਵਿੱਚ ਤੇ ਬੁੱਧੀ ਦੇ ਵਿੱਚ ਸੁਰਤ ਹੋ ਜਾਂਦੀ, ਗਿਆਤ ਹੋ ਜਾਂਦੀ ਪਰਮੇਸ਼ਰ ਦੀ। ਇਹ ਮਨ ਤੇ ਬੁੱਧ ਦੇ ਵਿੱਚ ਗਿਆਤ ਹੋ ਜਾਂਦੀ ਪਰਮੇਸ਼ਰ ਦੀ, ਮਨ ਅਤੇ ਬੁੱਧ ਦੀ ਗਿਆਤ ਹੋ ਜਾਂਦੀ ਹੈ ਜੀਵ ਨੂੰ ਕਿ ਮਨ ਕੀ ਹੈ ਤੇ ਬੁੱਧੀ ਕੀ ਹੈ। ਜਿਵੇਂ ਛੇਵੇਂ ਪਾਤਸ਼ਾਹ ਕੋਲ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਮਹਾਰਾਜ ਨੇ ਕਿਹਾ ਸੀ ਤੂੰ ਧੰਨ ਹੈ। ਫਿਰ ਆਇਆ, ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੇਰੇ ਮਾਤਾ ਪਿਤਾ ਵੀ ਧੰਨ ਹੈ। ਬੈਠ ਗਿਆ, ਫਿਰ ਖੜਾ ਹੋ ਗਿਆ, ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੇਰਾ ਪਿੰਡ ਵੀ ਧੰਨ ਹੈ। ਅਖੀਰ ਫਿਰ ਕਹਿੰਦਾ ਮਹਾਰਾਜ ਮੈਂ ਸਮਝਿਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਇਸ ਗੱਲ ਤੇ ਖੁਸ਼ ਹਾਂ ਕਿ ਤੈਨੂੰ ਇਹ ਪਤਾ ਲੱਗ ਗਿਆ ਕਿ ਤੇਰੇ ਅੰਦਰ ਮਨ ਹੈ। ਦੁਨੀਆਂ ਅੰਦਰ 95 ਬੰਦੇ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਅੰਦਰ ਮਨ ਵੀ ਹੈ। ਜਦੋਂ ਬੰਦੇ ਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਮਨ ਨਹੀਂ ਟਿਕਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ। ਸ਼ੁਕਰ ਹੈ ਤੈਨੂੰ ਪਤਾ ਲੱਗ ਗਿਆ ਕਿ ਮੇਰਾ ਮਨ ਨਹੀਂ ਟਿਕਦਾ, ਹੁਣ ਟਿਕਾ ਲਏਗਾ ਤੂੰ, ਬਿਮਾਰੀ ਮਿਲ ਗਈ ਨਾ ਦਵਾਈ ਵੀ ਮਿਲ ਜਾਏਗੀ। ਜਦ ਤੱਕ ਦਵਾਈ ਅਸਰ ਨਹੀਂ ਕਰਦੀ, ਕਿਉਂਕਿ ਬਿਮਾਰੀ ਦਾ ਤਾਂ ਪੱਕਾ ਪਤਾ ਹੀ ਨਹੀਂ ਬਿਮਾਰੀ ਹੈ ਕੀ। ਹੁਣ ਆਪਾਂ ਨੂੰ ਇਹ ਬਿਮਾਰੀ ਦਾ ਪਤਾ ਲੱਗ ਗਿਆ ਕਿ ਮੇਰਾ ਮਨ ਨਹੀਂ ਟਿਕਦਾ, ਮਨ ਦਾ ਗਿਆਨ ਹੋ ਗਿਆ। ਮਨ ਬੁੱਧ ਚਿੱਤ ਹੰਕਾਰ ਇਹ ਚਾਰ ਚੀਜ਼ਾਂ ਨੇ, ਇੱਕੋ ਹੀ ਮਨ ਦੇ ਚਾਰ ਨਾਮ ਨੇ ਇਹ ਮਨ ਬੁੱਧ ਚਿੱਤ ਹੰਕਾਰ। ਵੱਖੋ ਵੱਖਰੀ ਕਿਰਿਆ ਅਨੁਸਾਰ ਉਹਨਾਂ ਨੂੰ ਆਪਾਂ ਵੱਖੋ ਵੱਖਰਾ ਨਾਮ ਦਿੰਦੇ। ਘਰੋਂ ਨਿਕਲਦਾ, ਘਰ ਦੇ ਬੱਚੇ ਕਹਿੰਦੇ ਮੇਰਾ ਪਿਤਾ ਜੀ ਹੈ, ਇਸਤਰੀ ਕਹਿੰਦੀ ਮੇਰਾ ਪਤੀ। ਦੋ ਤਾਂ ਚੀਜ਼ਾਂ ਇੱਥੇ ਹੀ ਬਣ ਗਈਆਂ ਨੇ। ਜਦੋਂ ਸੜਕ ਤੇ ਜਾ ਕੇ ਖੜਾ ਹੋ ਜਾਂਦਾ ਹੈ, ਬੱਸ ਵਿੱਚ ਚੜ ਗਿਆ, ਕਹਿੰਦੇ ਸਵਾਰੀ ਆ ਗਈ, ਉਹੀ ਬੰਦਾ ਸਵਾਰੀ ਬਣ ਗਿਆ। ਜਦੋਂ ਉਤਰ ਗਿਆ, ਅੱਗੇ ਗਿਆ ਕਿਸੇ ਦੁਕਾਨ ਤੇ, ਬਈ ਕੋਈ ਚੀਜ਼ ਖਾਈਏ ਪੀਏ, ਦੁਕਾਨਦਾਰ ਕਹਿੰਦਾ ਗਾਹਕ ਆ ਗਿਆ। ਤੇਰੇ ਨੌਂ ਹੀ ਬੜੇ ਨੇ, ਤੂੰ ਪਿਤਾ ਵੀ ਹੈ, ਪੁੱਤਰ ਵੀ ਹੈ, ਗਾਹਕ ਵੀ ਹੈ, ਸਵਾਰੀ ਵੀ ਹੈ, ਤੇਰਾ ਹਿਸਾਬ ਹੈ। ਬਦਲਦੇ ਰਹਿਣਾ ਖਿਰ ਖਿਰ ਕਾਲ ਦੇ ਅੰਦਰ। ਇਸ ਕਰਕੇ ਜਿਵੇਂ ਇੱਕ ਬੰਦੇ ਦੇ ਕਈ ਨਾਮ ਨੇ, ਇਸ ਤਰ੍ਹਾਂ ਮਨ ਦੇ ਚਾਰ ਨਾਮ ਨੇ ਜਿਹਨੂੰ ਕਹਿੰਦੇ ਮਨ। ਇਹਨੂੰ ਆਪਾਂ ਮਨ ਉਦੋਂ ਕਹਿੰਦੇ ਹਾਂ ਜਦੋਂ ਸੰਕਲਪੋ ਵਿਕਲਪੋ ਹੀ ਮਨੋ, ਜਦੋਂ ਆਪਣਾ ਮਨ ਸੰਕਲਪ ਤੇ ਵਿਕਲਪ ਕਰਦਾ ਉਦੋਂ ਇਹਨੂੰ ਮਨ ਕਹਿੰਦੇ ਆ। ਇਸੇ ਮਨ ਦੇ ਅੰਦਰ ਜਦੋਂ ਸੰਸਾਰ ਜਿਹੜਾ ਝੂਠਾ ਹੈ ਸੱਚਾ ਪ੍ਰਤੀਤ ਹੋਣ ਲੱਗ ਜੇ ਅਤੇ ਪਰਮੇਸ਼ਰ ਝੂਠਾ ਪ੍ਰਤੀਤ ਹੋਣ ਲੱਗ ਜੇ, ਉਹਨੂੰ ਕਹਿੰਦੇ ਬੁੱਧੀ। ਬੁੱਧੀ ਦਾ ਕੰਮ ਹੀ ਇਹ ਕਿ ਰੱਬ ਨੂੰ ਝੂਠਾ ਜਾਣਦੀ ਹੈ, ਕਿਉਂਕਿ ਮੰਦ ਬੁੱਧੀ ਹੈ, ਅਤੇ ਸੰਸਾਰ ਨੂੰ ਸੱਚਾ ਜਾਣਦੀ ਹੈ। ਫਿਰ ਆਉਂਦਾ ਚਿੱਤ। ਇਹ ਕਹਿੰਦੇ ਚਿੱਤ ਦੀਆਂ ਚਿਤਵਣੀਆਂ ਜਦੋਂ ਕਰਦਾ ਮਨ ਦੇ ਅੰਦਰ, ਚਿਤਵਣੀਆਂ ਕਰਦਾ ਗੰਦੀਆਂ ਕਈ ਪ੍ਰਕਾਰ ਦੀਆਂ, ਇਸੇ ਮਨ ਨੂੰ ਚਿੱਤ ਕਹਿ ਦਿੰਦੇ ਨੇ। ਫਿਰ ਅੱਜ ਤਾਂ ਮੇਰਾ ਚਿੱਤ ਨਹੀਂ ਕਰਦਾ। ਫਿਰ ਆਉਂਦਾ ਹੰਕਾਰ, ਜਦੋਂ ਇਹ ਕਹਿੰਦਾ ਮੈਂ ਬੰਦਾ ਹਾਂ, ਮੈਂ ਬਹੁਤ ਜੇ ਬਹੁਤ ਕਈ ਕੁਛ ਕਹਿੰਦਾ ਆਪਣੇ ਆਪ ਨੂੰ, ਇਸੇ ਮਨ ਦਾ ਨਾਂ ਉਦੋਂ ਹੰਕਾਰ ਪੈ ਜਾਂਦਾ ਹੈ। ਇਸ ਕਰਕੇ ਇੱਕ ਮਨ ਦੇ ਚਾਰ ਪ੍ਰਕਾਰ ਦੇ ਨਾਮ ਨੇ ਜਿਨ੍ਹਾਂ ਨੂੰ ਚਤੁਸ਼ਟਾ ਕਹਿੰਦੇ ਨੇ। ਚਤੁਸ਼ਟਾ ਚਾਰ ਹਿੱਸਿਆਂ ਕਰਕੇ ਇਹਨੂੰ ਮਨ ਬੁੱਧ ਚਿੱਤ ਹੰਕਾਰ ਕਿਹਾ। ਬੰਦੇ ਨੂੰ ਮਨ ਦੇ ਅੰਦਰ ਸੁਰਤ ਦਾ ਅਰਥ ਹੈ ਗਿਆਤ ਹੋ ਜਾਂਦੀ ਕਿ ਮੇਰਾ ਮਨ ਕੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਵੀ ਗਿਆਤ ਹੋ ਗਈ ਹੈ। ਪਤਾ ਲੱਗ ਗਿਆ ਕਿ ਮਨ ਹੀ ਪਰਮੇਸ਼ਰ ਹੈ, ਤੇ ਬੁੱਧੀ ਦਾ ਗਿਆਨ ਵੀ ਇਸ ਨੂੰ ਹੋ ਗਿਆ ਨਾਮ ਦੇ ਮੰਨਣ ਕਰਕੇ ਕਿ ਜਿਹੜੀ ਮੇਰੀ ਬੁੱਧੀ ਹੈ ਇਹ ਆਤਮਕ ਵਿਸ਼ੈਣੀ ਨਹੀਂ ਹੈ, ਇਹ ਮੇਰੀ ਬੁੱਧੀ ਮੰਦ ਬੁੱਧੀ ਹੈ। ਕਿਉਂ? ਕਿ ਮੇਰੀ ਬੁੱਧੀ ਤਾਂ ਸੰਸਾਰ ਨੂੰ ਸੱਚਾ ਮੰਨੀ ਜਾਂਦੀ ਹੈ। ਇਹ ਮਨ ਪਿਆਰਿਆ, तू सदा सच संभाल दे यो कुटंब तू जे देखदा चला ना ही तेरा नाले साथ तेरा चला ना ही तिस नाल क्यों जित लाइया ऐसा कम मूरे ना कीचे जित अंत पछोत आइया सतगुरु का उपदेश सुन तू होवे तेरा नाले कह नानक मान प्यारे तू सदा सच संभाले यह आत्मक विशैणी बुद्धि कहती है। पर जदों यह इंसान अपने धियां पुत्रां पदार्थां विच फस जांदा खाण पीण विच उदों मंदबुद्धि कारण फसदा है। मंदबुद्धि करके बंदा थोड़े पैसे पिछे बंदियां नूं मार दिंदे ने मंदबुद्धि करके लड़ाई झगड़े हो जांदे ने। सो इस करके महाराज कहिंदे जे नाम दा मन्नण करिए तां फिर इस बंदे नूं ज्ञान हो जांदा मन दा ते बुद्धि दा भी ज्ञान हो जांदा है मन विच ते बुद्ध विच सुरत हो जाती है श्रेष्ठ प्रीति हो जाती है नाम दे सिर्फ मन्नण करके। जदों नाम विच मन मन गया वाहेगुरू 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 करद्या करद्या मन ते बुद्ध दे विच ज्ञात हो जाती कादी परमेशर दी मन्ना सुरत होवै मन बुद्ध मन ते बुद्ध दे विच तिन्ना लोकां दी सुरत हो जाती है मन ते बुद्ध दे विच शब्द ते सुरत दा मिलाप हो जांदा सुरती उत्थे चली जांदी है सुरत यह हो जांदी है कि मैनू शब्द नाल जुड़ना चाहिदा तिन्ना भवणा दी सोझी हो जांदी है मन्ना सुरत होवे मन बुद्ध नाम दे श्रवण करन नाल सुरती जोड़न दा ढंग आ जांदा है अते मन दा ज्ञान हो जांदा है कि मन नूं किवें टिकाउणा है बुद्धि की चीज है इहदा भी ज्ञान हो गया। जदों यह सिर्फ नाम जपण नाल ही ज्ञान हुंदा अंतरीब पढ़दे हुंदे ने एक एक तह खुलदी जांदी अंदरों बड़ी बरीक तह जदों खुल जांदी तां अंदर बहुत वड्डा ज्ञान हो जांदा है। जदों मन अते बुद्ध प्रकाशमान हो गए सुरती हो गई मन्नै सगल भवन की सुध फिर सारिया भवणा दी तिन्ना लोकां दी सत आकाश सत पताल पाताला पाताल लख आगासा आगास दी भी सुध हो जांदी ते जिथे मर्जी जायो जिथे चित करे इथे बैठे जायो इन्नी सोझी हो जांदी है। मन अते बुद्ध दे विच सुरत जिहड़ी वेदां दीआं सुरतियां दा ज्ञान भी हो जांदा नाम दे मन्नण करके सारी नाम दी शक्ति है क्योंकि नाम है बहुत वड्डी बख्शिश जिन्हां कोल आ जांदी है वह कितें फिर आपां नूं मिलदे थोड़ी वो चुप गुड़ुप हो के एक पासे बैठ के चले जांदे ने किसे नाल गल नहीं करदे मेरा पर्दा जाहर ना हो जाए किसे नूं पता ना लग जाए मेरा वो मिलदे ही नहीं किसे नूं क्योंकि उन्हां दे अंदर बड़ी वड्डी चीज प्राप्त हो गई। मन्नै सगल भवन की सुध सारे जिहड़े भवन ने अपने शरीर दे अंदर दसम द्वार है हिरदा है आज्ञा चक्र है त्रिकुटी है विशुद्ध चक्र है अनहत अनाहत चक्र है मणिपूरक चक्र है मूलाधार चक्र है सुधरास्थान चक्र है इन्हों का ज्ञान अंदर अंदर हो जाता यह तो सारे भवणा की सुध सगल भवन की सुध जिहड़ी भवन की नूं कहिंदे ने जागृत सुपन सुखोपत तिन्ना अवस्था का ज्ञान हो जाता अंदर फिर सगल भवन की सुध विच आउंदा कि जागृत सुपन सुखोपत दा जिहड़ा साक्षी रूप आत्मा है उहदा ज्ञान हो जाता है। मन्ना सगल भवन की सुध सारिया जिहड़े भवन ने जिन्हें भवन ने इन्हां दे देवत्यां दे इन्हां दी सुध हो जाती है भाव की हरेक चीज की ही सुध हो गई जे भवन अखर आ गया ना क्योंकि भवन नाम घर दा है छे घर छे गुर छे उपदेश इन्हां दी भी सोझी हो जाती है प्रतख घर की भी सोझी हो जाती है हिरदे रूप घर की भी सोझी हो जाती है साध संगत रूपी घर की भी सोझी जब सोझी ही खुल गई तो सारी सोझी खुल जाती यह नहीं हो सकता कि यह बंदा संजाखा है तो इनू आ सामने बैठी संगत नजर नहीं आ रही पर महाराज नजर आ रहे हैं जां भी इनू फलानी चीज नहीं दिखती वैसे तो बेचारे नू सारा कुछ दिखता पर सरोवर नहीं दिखा यह किवें हो प्रकार जी दी अंदरलियां अखां खुल जांदियां ने उहनू सारा कुछ ही नजर आउण लग पैंदा है सारे प्रकार की सोझी आ जाती है। शुद्ध नाम शुद्धि का है पवित्रता का है मन्नै सगल भवन की शुद्ध सो सारिया की जिहड़ी शुद्ध है ना पवित्रता उस जीव दे विच आज नहीं सारे नाल वध शुद्ध पवित्र हो जाता। मन्ना मोह चोटा ना खाए, नाम दा मन्नण करने करके मन्नण ऐ हुंदा कि मुंह चो ऊं तां वाहेगुरु कही जाना ते अंदर भरोसा ना होना। अंदर भरोसा नहीं है, कहने तू वाहेगुरु क्यों कहा? फिर कहने संगत कहंदी सी मैं भी नाल नाल कही गया। बद्दा चट्टी जो भरे ना गुण ना उपकार। एक तो रो रो के कहंदे वाहेगुरु का टाइम मुकेगा चलिए, एक शौक नाल कहंदे ने कि भई होर कहाओ वाहेगुरु, क्योंकि वह अंदरों कहंदे ने। सो महाराज कहने जेड़ा नाम दा मन्नन करदा है, मन्नन करके प्यार ते शौक प्रेम नाल वाहेगुरु कहंदा है, उन्हां नूं जमदूतां दीआं चोटां नहीं खाणीआं पैंदीआं। मुंह दे उत्ते चोटां नहीं खांदे, लानतां रूपी चोटां नहीं खांदे। तो इस प्रकार दे नाल मोह चोटां ना खाए, मोह दीआं सट्टां नहीं खांदे, क्योंकि मोह दीआं चोटां भी हुंदीआं ने। मोह दीआं चोटां आपां नूं इउं प्रतीत हुंदा जिवें जदों बहुत समा बतीत हो गया 1810 दे विच जां 11 विच, इहदा बहुत मुसलमान मंगली पै गए खालसे दे, सिंह तां जंगलां चले गए। इन्हां ने की कीता, मीर मन्नू हुणां ने पिंडां दे विच जाके परिवार चुक लियांदे, परिवार चुक के लियांदे ते माइयां नूं आखण तुसीं मुसलमान नहीं बणो, हुण सिख बीबियां त्यार पर त्यार नाम जपण वाले नहीं बणदे। उन्हां दे सामने उन्हां दे बच्चियां दे टोटे टोटे करते, उन्हां नूं ए सी कि मोह विच आके मन जाणगे, मोह दीआं सट्टां मारीए इन्हां नूं, इह मोह दी सट्ट मारनी कहिंदे इहनूं। फिर उन्हां नूं कोड़े मारे गए, बच्चियां नूं हार बना के टोटे टोटे करके उन्हें गलां च पाते, भी हो सकदा मोह दी सट्ट वजे इहनूं, पर उह सिदकी रहीआं, उन्होंने मोह दी सट्ट लगन नहीं दित्ती अपने उत्ते। नाम दा मन्नण करन वाले नूं मोह दी सट्ट भी नहीं लगदी ते मुंह दे उत्ते प्रतख लानतां भी नहीं पैंदीआं, पर तख मुंह दे उत्ते उन्हां दे फट भी नहीं बजदे, क्योंकि मुंह दे उत्ते जमदूत बहुत कुट फेरदे ने। इह गुरबाणी विच ही सारा कुछ आई जांदा। इसे प्रकार जिहड़े बंदे ने मुंह दे उत्ते सट्टां बजदियां ने, सो संख सूर मोह पखसार, मुंह दे उत्ते लोहा बजदा, तलवारां बजदियां ने, वह भी नहीं बजदियां। नाम मन्नण करन वालियां नूं रोगन ते हर सोगन ते जल जोगन ते बहु भांत बचावै, सत्रह ने एक चलावत कहावत तां एक ना लागन पावे। इको पंगती विच बहुत कुछ है, हुण उहदे विचों जदों निकलना शुरू हुंदा ना सारा कुछ, उदों आपां नूं इस चीज़ का ज्ञान बाद विच होवेगा। मन्ना जम कै साथ ना जाए, जिहड़ा नाम दा मन्नण करन वाला कै अखर है, जम के साथ ना जाए, के ते कै इत्थे कै लिखिया होया। मन्ना जम कै साथ ना जाए, नाम दा मन्नण करन वाला जमदूतां दे नाल नहीं जांदा, जमदूत उहनूं लैण ही नहीं आउंदे, जे आ भी जाणगे नेड़े नहीं लग सकते। सो जिवें मंगली पिंड पैंदा इत्थे लागे रामपुर रेरू साहब दे कोले, मंगली पिंड दा सरदूल सिंह बाबा गुरबचन सिंह जी खालसा नाल हुंदा, उहें संगत विच ही सारे बैठे सीगे। सुते सिद्धी कथा तो बाद दी गल है, कहिंदा महाराज मैनू पंज प्यारे दिखी जांदे ने, कहिंदे कित्थे खड़े? कहिंदे आ देखो सामने भाई दया सिंह भाई धर्म सिंह सारे खड़े ने। ते कहिंदे मैनू कहिंदे आनंद साहब दा पाठ कर ला फिर तैनूं लैके जाणा। फिर ये आनंद साहब दा सारा पाठ बोल के कीता उहने, जद भोग पाता आनंद साहब दा फतेह बुला के तुरदा बणिया। तो इस करके महाराज के प्यारियां तां लैण वास्ते पंज प्यारे आउंदे ने, जां आप आउंदे ने, जां कोई महापुरश दी जोड़ी लगदी। इह जथे च कई चीजां हुंदियां ने नाल नाल। तो इसे तरह ही बोपा राय पिंड दा हुंदा सी सरदारा सिंह, इक जद उहदा अंतम समा आया तां घरदिआं नूं कहिंदा बाबा अतर सिंह जी मस्तुआणे आया है, मैनूं लैण आ गए, उहनां दा प्रेमी। इस प्रकार जिहड़े जिहड़े महात्मा नाल जिन्हां जिन्हां दा प्रेम हुंदा, जां तां उह लैण आ जांदे ने, जां पंज प्यारे जां होर किसे दी ड्यूटी भी लग जांदी, कई वारी फलाने नूं लैके आउणा, जां कई कईआं नूं गुरु साहब आप मिल जांदे ने। जिवें मस्तुआं वाले बाबा अतर सिंह जी दे प्रेमी सी करतार सिंह, ਉਹ ਕਰਤਾਰ ਸਿੰਘ ਨੂੰ ਆਪ ਦਸਵੇਂ ਪਾਤਸ਼ਾਹ ਘੋੜੇ ਤੇ ਬਿਠਾ ਕੇ ਪਿਛਲੇ ਪਾਸੇ ਰਸਤੇ ਚ ਬਾਬਾ ਜੀ ਆਉਂਦੇ ਸੀ ਖੇਤਾਂ ਚ ਤੁਰੇ ਮਿਲੇ ਕਹਿੰਦੇ ਅਤਰਸਿਆਂ ਅਸੀਂ ਆ ਕਰਤਾਰ ਸਿੰਘ ਨੇ ਭਾਈ ਤੇਰੀ ਬੜੀ ਸੇਵਾ ਕੀਤੀ ਆ ਜਿਹੜਾ ਗੁਰਸਿੱਖ ਦੀ ਸੇਵਾ ਕਰੇ ਭਾਈ ਮੈਨੂੰ ਬੜਾ ਪਿਆਰਾ ਲੱਗਦਾ ਇਹਨੂੰ ਅਸੀਂ ਸੱਚਖੰਡ ਲੈ ਚੱਲੇ ਇਹਦੇ ਘਰਦਿਆਂ ਨੂੰ ਕਹਿ ਦੇ ਵੀ ਅਸੀਂ ਲੈ ਗਏ ਹਾਂ ਇਹਨੂੰ ਵੀ ਕੋਈ ਵਿਰਾਗ ਨਾ ਕਰਿਓ ਅਖੰਡ ਪਾਠ ਕਰਾਇਓ ਬਸ ਕੋਈ ਵਿਰਾਗ ਨਹੀਂ ਕਰਨਾ ਰੋਣਾ ਨਹੀਂ ਕਿਉਂ ਮਹਾਰਾਜ ਕਹਿੰਦੇ ਮੰਨਾ ਜਮ ਕੇ ਸਾਥ ਨਾ ਜਾਏ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਜਿਹੜਾ ਮੰਨਦਾ ਗੁਰੂ ਗ੍ਰੰਥ ਸਾਹਿਬ ਦੇ ਹਰ ਇੱਕ ਬਚਨ ਨੂੰ ਜਿਹੜਾ ਮੰਨਦਾ ਦਸਵੇਂ ਪਾਤਸ਼ਾਹ ਦੇ ਹਰੇਕ ਬਚਨ ਦੇ ਉੱਤੇ ਪਹਿਰਾ ਦਿੰਦਾ ਦੇਖਣ ਨੂੰ ਬਚਨ ਛੋਟਾ ਲੱਗਦਾ ਹੁੰਦਾ ਪਰ ਹੁੰਦਾ ਉਹ ਬਚਨ ਬਹੁਤ ਵੱਡਾ ਜਾਂ ਆਪਾਂ ਕਹੇ ਪੰਜ ਕਕਾਰਾਂ ਦਾ ਕੀ ਫਾਇਦਾ ਤੁਸੀਂ ਫਾਇਦਾ ਨਾ ਦੇਖੋ ਤੁਸੀਂ ਪਾ ਲਓ ਤੁਹਾਨੂੰ ਇਹ ਨਾਲ ਕੀ ਐਵੇਂ ਆ ਬਹੁਤੇ ਦਿਮਾਗ ਨਹੀਂ ਲੜਾਈ ਦੇ ਹੁੰਦੇ ਵੀ ਅਮਰ ਛਕਣ ਦਾ ਕੀ ਫਾਇਦਾ ਇਹੀਆਂ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਨਿਆਣੇ ਵਾਲੀਆਂ ਗੱਲਾਂ ਨੇ ਇਹ ਤਾਂ ਉੱਥੇ ਕਰੀਦੀਆਂ ਜਿੱਥੇ ਆਪਾਂ ਨੂੰ ਪਤਾ ਨਾ ਹੋਵੇ ਜਿੱਥੇ ਇੰਨੀ ਸ਼ਰਧਾ ਤੇ ਵਿਸ਼ਵਾਸ ਫਿਰ ਉੱਥੇ ਬੇਵਿਸ਼ਵਾਸੀ ਕਿਉਂ ਕਰਨੀ ਫਿਰ ਕਿਉਂ ਕਹਿਣਾ ਅਮਰ ਦਾ ਕੀ ਫਾਇਦਾ ਫਲਾਨੀ ਗੱਲ ਦਾ ਕੀ ਫਾਇਦਾ ਇੱਥੇ ਤਾਂ ਫਾਇਦਾ ਹੀ ਫਾਇਦਾ ਹੈ ਫਾਇਦਾ ਹੀ ਫਾਇਦਾ ਹਰ ਗੱਲ ਦਾ ਹੀ ਫਾਇਦਾ ਨੁਕਸਾਨ ਤਾਂ ਗੁਰੂ ਘਰ ਚ ਕਿਸੇ ਗੱਲ ਤੋਂ ਆਪਾਂ ਨੂੰ ਹੋਣ ਹੀ ਨਹੀਂ ਲੱਗਿਆ ਐਸਾ ਨਾਮ ਨਿਰੰਜਨ ਹੋਏ ਇਹੋ ਜਿਹਾ ਪਰਮੇਸ਼ਰ ਦਾ ਨਾਮ ਮਾਇਆ ਕਾਲਖ ਤੋਂ ਰਹਿਤ ਤੇ ਜਿਹੜਾ ਕੋਈ ਮਨ ਦੇ ਅੰਦਰ ਮੰਨਣ ਕਰ ਲਵੇ ਇਹੋ ਜਿਹੇ ਨਾਮ ਨੂੰ ਜੇ ਕੋ ਮਨ ਜਾਣੇ ਮਨ ਜੇ ਕੋ ਮਨ ਦੇ ਵਿੱਚ ਮੰਨਣ ਕਰਨਾ ਜਾਣੇ ਕੋਏ ਕੋਏ ਉਹ ਜਿਹੜਾ ਕੋਈ ਹੈ ਨਾ ਜਿਹੜਾ ਕੋਈ ਮੰਨਣ ਕਰਨਾ ਜਾਣੇਗਾ ਉਹ ਵੀ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਨਾਮ ਦੇ ਮੰਨਣ ਕਰਨ ਵਾਲਾ ਨਾਮੀ ਨੂੰ ਜਪਦਾ ਜਪਦਾ ਖੁਦ ਨਾਮੀ ਬਣ ਜਾਂਦਾ ਉਹ ਵੀ ਬ੍ਰਹਮ ਸਰੂਪ ਹੀ ਹੋ ਜਾਂਦਾ ਅਤੇ ਉਹਦੇ ਨਾਲ ਰਹਿਣ ਵਾਲੇ ਵੀ ਬ੍ਰਹਮ ਸਰੂਪ ਹੋ ਜਾਂਦੇ ਨੇ ਸਾਰੇ ਹੀ ਤਰ ਜਾਂਦੇ ਨੇ ਸਾਰਿਆਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਸੋ ਐਸਾ ਮਹਾਰਾਜ ਨੇ ਆਪਾਂ ਨੂੰ ਮੰਨਣ ਦੀ ਪੌੜੀ ਰਾਹੀਂ ਉਪਦੇਸ਼ ਕਰਕੇ ਨਿਹਾਲ ਕੀਤਾ ਹੈ ਸੋ ਨਾਮ ਦਾ ਮਨ ਮੰਨਣ ਕਰੀਏ ਮਨ ਦੇ ਅੰਦਰ ਕਿ ਵਾਕਈ ਨਾਮ ਬਹੁਤ ਵੱਡਾ ਹੈ ਨਾਮ ਜਿਨ੍ਹਾਂ ਕੰਮਾਂ ਲਈ ਹੁਣ ਆਪਣਾ ਮਨ ਕਾਹਲਾ ਪਿਆ ਹੋਇਆ ਉਹ ਮੈਂ ਜਾ ਕੇ ਫਲਾਨਾ ਕੰਮ ਕਰਨਾ ਫਲਾਨਾ ਕੰਮ ਇਉਂ ਕਰਨਾ ਸਾਰੇ ਕੰਮ ਇੱਥੋਂ ਬੈਠੇ ਹੀ ਹੋ ਸਕਦੇ ਨੇ ਅਸੀਂ ਯਕੀਨ ਨਹੀਂ ਕਰਦੇ ਇੱਥੋਂ ਬੈਠਾ ਮਹਾਰਾਜ ਸਾਰਾ ਕੰਮ ਕਰਦੇ ਨਾਮ ਜਪਣ ਵਾਲੇ ਦਾ ਹਰੇਕ ਕੰਮ ਕਰਦੇ ਨੇ ਜਾ ਕੇ ਜਦ ਬੜੇ ਬੜੇ ਮਹਾਂਪੁਰਸ਼ਾਂ ਦੀਆਂ ਡਿਊਟੀਆਂ ਦੇ ਸਕਦੇ ਦਸਵੇਂ ਪਾਤਸ਼ਾਹ ਆਪਣਾ ਵੀ ਤਾਂ ਸਾਰਾ ਕੁਝ ਕਰ ਹੀ ਸਕਦੇ ਨੇ ਜੇ ਤੁਸੀਂ ਇੰਨਾ ਵਿਸ਼ਵਾਸ ਕਰ ਲਓ ਮਹਾਰਾਜ ਉੱਤੇ ਤਾਂ ਸਤਿਗੁਰੂ ਸਾਰੇ ਕਾਰਜ ਰਾਸ ਕਰ ਸਕਦੇ ਨੇ ਹਰੇਕ ਕੰਮ ਕਰ ਸਕਦੇ ਨੇ ਜੇ ਮੰਨਣ ਕਰ ਲਈਏ ਮਨ ਦੇ ਅੰਦਰ ਵੀ ਜਿੰਨਾ ਸੰਗਤ ਵਿੱਚ ਇੱਕ ਸਕਿੰਟ ਦਾ ਸਮਾਂ ਵੀ ਜੇ ਇਹ ਇੱਕ ਸਕਿੰਟ ਤੇ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਕੰਮ ਕਰੀ ਜਾ ਉਹਦਾ ਤੇ ਇੱਕ ਸਕਿੰਟ ਦਾ ਹੀ ਬੜਾ ਫਰਕ ਆ ਆਪਸ ਵਿੱਚ ਸੰਗਤ ਵਿੱਚ ਬੈਠਿਆ ਇੱਕ ਮਿੰਟ ਦਾ ਹੀ ਬੜਾ ਫਰਕ ਹੈ ਇੱਕ ਇੱਕ ਮਿੰਟ ਬੜਾ ਕੀਮਤੀ ਹੁੰਦਾ ਆਪਣਾ ਇੱਥੋਂ ਵਾਲਾ ਤੇ ਜਿਹੜੇ ਬਾਹਰਲੇ ਆਪਾਂ ਜਾ ਕੇ ਜਿੱਥੇ ਗੱਪਾਂ ਗੱਲਾਂ ਇਹ ਵੋ ਕਰਨਾ ਉਸ ਚੀਜ਼ ਦੀ ਕੋਈ ਕੀਮਤ ਨਹੀਂ ਹੈ ਇੱਥੇ ਬੈਠਣ ਦੀ ਵੀ ਕੀਮਤ ਬਹੁਤ ਵੱਡੀ ਆਪਾਂ ਨੂੰ ਪ੍ਰਾਪਤ ਹੋ ਜਾਣੀ ਹੈ ਨਾਮ ਜਪਣ ਦੀ ਕੀਮਤ ਮਿਲਣੀ ਹੈ ਮਹਾਰਾਜ ਨੇ ਬੜੀ ਕਿਰਪਾ ਕਰਨੀ ਆ ਉਹ ਪਿਆਰ ਨਾਲ ਨਾਮ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਹਿਰਦੇ ਚ ਵਿਚਾਰ ਕੇ ਨਾਮ ਨੂੰ ਮੰਨੋ ਕਿ ਵਾਕਈ ਨਾਮ ਜਪਣ ਨਾਲ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਹਿਰਦੇ ਦੇ ਅੰਦਰੋਂ ਸਾਰੇ ਕਲਾ ਕਲੇਸ਼ ਮਹਾਰਾਜ ਨੇ ਮੁਕਾ ਦੇਣੇ ਨੇ ਤੇ ਪਹਿਲੀ ਅਸ਼ਟਪਦੀ ਨੂੰ ਧਿਆਨ ਚ ਰੱਖੋ ਦੂਸਰੀ ਨੂੰ ਧਿਆਨ ਚ ਰੱਖੋ ਵੀ ਦੇਖੋ ਨਾਮ ਦੀ ਮਹਿਮਾ ਕਿੰਨੀ ਕਰ ਰਹੇ ਨੇ ਮਹਾਰਾਜ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਦੀ ਬਾਣੀ ਰੋਜ਼ ਜਪਜੀ ਸਾਹਿਬ ਪੜ੍ਹਦੇ ਜਿਹੜਾ ਬੰਦਾ ਜਪਜੀ ਸਾਹਿਬ ਨੂੰ ਇਉਂ ਜਾਣਦਾ ਜਿਵੇਂ ਆਮ ਬੰਦੇ ਨੂੰ ਤੁਸੀਂ ਪੁੱਛੋ ਜਪਜੀ ਸਾਹਿਬ ਉਹ ਤਾਂ ਮੈਂ ਹੁਣੇ ਪੜ੍ਹ ਦਿੰਦਾ ਪੜ੍ਹਨਾ ਹੋਰ ਗੱਲ ਹੈ ਪੜ੍ਹਨਾ ਗੁਣ ਨਾ ਸੰਸਾਰ ਕੀ ਕਾਰ ਹੈ ਉਹ ਪੜ੍ਹਨਾ ਤਾਂ ਹੋਰ ਚੀਜ਼ ਹੈ ਕਥਾ ਕਰਨੀ ਹੋਰ ਗੱਲ ਉਹਦੀ ਵਿਚਾਰ ਕਰਨੀ ਜਪਜੀ ਸਾਹਿਬ ਦੀ ਉਹਦੇ ਫਲ ਨੂੰ ਜਾਣਨਾ ਜਿਹੜਾ ਕਿੱਡਾ ਵੱਡਾ ਜਪਜੀ ਸਾਹਿਬ ਬਹੁਤ ਵੱਡੀ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ ਬ੍ਰਹਮ ਗਿਆਨ ਦੀ ਦਾਤ ਵਾਸਤੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਕੱਲ ਬਖਸ਼ਿਸ਼ ਕੀਤੀ ਸੀ ਮੰਨੈ ਸੁਰਤ ਹੋਵੇ ਮਨ ਬੁੱਧ, ਹੁਣ ਬਖਸ਼ਿਸ਼ ਕਰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਜਿਹੜਾ ਬੰਦਾ ਕੋਈ ਗੁਰਮੁਖ ਸਤਿਗੁਰੂ ਦੇ ਉਪਦੇਸ਼ ਦਾ ਮੰਨਣ ਕਰਦਾ, ਵਾਹਿਗੁਰੂ ਨਾਮ ਦਾ ਮੰਨਣ ਕਰਦਾ, ਗੁਰਬਾਣੀ ਉੱਤੇ ਭਰੋਸਾ ਕਰ ਲੈਂਦਾ, ਮੰਨਣ ਕਰ ਲੈਂਦਾ, ਉਹਨੂੰ ਜਿਹੜੇ ਮਾਰਗ ਨੇ ਰਸਤੇ ਨੇ ਪ੍ਰਤੱਖ ਦੁਨੀਆਂ ਦੇ ਮਾਰਗ, ਉਨ੍ਹਾਂ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਗੋ ਗਿਰ ਸਾਗਰ ਮਾਰਗ ਦੇਈ, ਉਨ੍ਹਾਂ ਨੂੰ ਗੋ ਧਰਤੀ ਗਿਰ ਪਹਾੜ ਤੇ ਸਾਗਰ ਸਮੁੰਦਰ ਵੀ ਰਸਤਾ ਦੇ ਦਿੰਦਾ। ਜਿਹੜਾ ਬੰਦਾ ਨਾਮ ਜਪਣ ਵਾਲਾ ਹੈ ਉਹਦੇ ਲਈ ਕੋਈ ਰੁਕਾਵਟ ਨਹੀਂ। ਦੁਨੀਆਂ ਲਈ ਰੁਕਾਵਟ ਹੋ ਸਕਦੀ ਹੈ ਕਿਸੇ ਗੱਲ ਦੀ, ਪਰ ਨਾਮ ਜਪਣ ਵਾਲਿਆਂ ਨੂੰ ਮੰਨੈ ਮਾਰਗ ਰਸਤੇ ਉੱਤੇ ਠਾਕ ਰੁਕਾਵਟ ਨਹੀਂ ਪੈ ਸਕਦੀ ਕੋਈ ਵੀ।